ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 21 ਜੁਲਾਈ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਹਯਾਤੀ, ਸੁਨਹਿਰੀ ਮਤਨ ਰੋਮੀਓ। ਹੁਣ ਉਹ ਘੜੀ ਆ ਗਈ ਹੈ ਵੀ ਤੁਸੀਂ ਨੀਂਦਰ ਤੋਂ ਜਾਗੋ, ਕਿਉਂਕਿ ਜਿਸ ਵੇਲੇ ਅਸੀਂ ਇਮਾਨ ਲਿਆਏ ਸੀ ਉਸ ਵੇਲੇ ਦੀ ਨਿਸਬਤ ਹੁਣ ਸਾਡੀ ਮੁਕਤੀ ਨੇੜੇ ਹੈ। ਜਵਾਬੀ ਪੜ੍ਹਾਈ ਇਫਸੀਓ, ਮਤਲਬ ਖੁਦਾਵਾਂ ਵਿੱਚ ਅਤੇ ਉਹਦੀ ਕੁਦਰਤ ਦੇ ਜ਼ੋਰ ਵਿੱਚ ਮਜ਼ਬੂਤ ਬਣੋ, ਰੱਬ ਦੇ ਸਾਰੇ ਹਥਿਆਰ ਬੰਨ ਲਵੋ ਤਾਂ ਜੋ ਤੁਸੀਂ ਅਬਲੀਸ ਦੇ ਮਨਸੂਬਿਆਂ ਦੇ ਮੁਕਾਬਲੇ ਵਿੱਚ ਕਾਇਮ ਰਹਿ ਸਕੋ, ਕਿਉਂਕਿ ਅਸੀਂ ਲਹੂ ਅਤੇ ਗੋਸ਼ਤ ਨਾਲ ਲੜਾਈ ਨਹੀਂ ਕਰਨੀ ਹੈ, ਬਲਕਿ ਹਕੂਮਤ ਵਾਲਿਆਂ ਅਤੇ ਇਖਤਿਆਰ ਵਾਲਿਆਂ ਅਤੇ ਇਸ ਜੱਗ ਦੇ ਹਨੇਰੇ ਦੇ ਹਾਕਮਾਂ ਅਤੇ ਸ਼ਰਾਰਤ ਦੀਆਂ ਉਹਨਾਂ ਰੂਹਾਨੀ ਫੌਜਾਂ ਨਾਲ ਜਿਹੜੀਆਂ ਅਸਮਾਨੀ ਥਾਵਾਂ ਵਿੱਚ ਨੇ। ਇਸ ਲਈ ਤੁਸੀਂ ਰੱਬ ਦੇ ਹਥਿਆਰ ਬੰਨ ਲਵੋ ਤਾਂ ਜੋ ਭੈੜੇ ਦਿਨ ਵਿੱਚ ਮੁਕਾਬਲਾ ਕਰ ਸਕੋ ਅਤੇ ਸਾਰੇ ਕੰਮਾਂ ਨੂੰ ਪੂਰਾ ਕਰਕੇ ਕਾਇਮ ਰਹਿ ਸਕੋ। ਇਸ ਲਈ ਸੱਚਿਆਈ ਨਾਲ ਆਪਣੀ ਕਮਰ ਬੰਨ੍ਹ ਕੇ ਅਤੇ ਰਾਸਤਬਾਜ਼ੀ ਦਾ ਬਖਤਰ ਲਾ ਕੇ ਅਤੇ ਪੈਰਾਂ ਵਿੱਚ ਸੁਲ੍ਹਾ ਦੀ ਖੁਸ਼ਖਬਰੀ ਦੀ ਤਿਆਰੀ ਦੀਆਂ ਜੁੱਤੀਆਂ ਪਾ ਕੇ ਅਤੇ ਉਹਨਾਂ ਸਾਰਿਆਂ ਦੇ ਨਾਲ ਇਮਾਨ ਦੀ ਸਿਪਰ ਲਾ ਕੇ ਕਾਇਮ ਰਹੋ ਜਿਹਦੇ ਨਾਲ ਤੁਸੀਂ ਉਸ ਸਰੀਰ ਦੇ ਸਾਰੇ ਬਲਦੇ ਹੋਏ ਤੀਰਾਂ ਨੂੰ ਬੁਝਾ ਸਕੋ। ਦਰਸੀਵਾਜ਼ ਬਾਈਬਲ ਵਿੱਚੋਂ ਅਯੂਬ। ਰੱਬ ਦੀ ਰੂਹ ਨੇ ਮੈਨੂੰ ਬਣਾਇਆ ਹੈ ਅਤੇ ਕਾਦਰ ਮੁਤਲਿਕ ਦਾ ਦਮ ਮੈਨੂੰ ਹਯਾਤੀ ਦਿੰਦਾ ਹੈ। ਜ਼ਬੂਰ, ਰੱਬ ਹੀ ਮੇਰੀ ਮਿਰਾਸ ਅਤੇ ਮੇਰੇ ਪਿਆਲੇ ਦਾ ਹਿੱਸਾ ਹੈ, ਤੂੰ ਮੇਰੇ ਬਖਰੇ ਦਾ ਹਿਫਾਜ਼ਤ ਕਰਨ ਵਾਲਾ ਹੈ। ਜਰੀਬ ਮੇਰੇ ਲਈ ਪਸੰਦ ਦੀਆਂ ਥਾਵਾਂ ਵਿੱਚ ਪਈ, ਬਲਕਿ ਮੇਰੀ ਮਿਰਾਸ ਚੰਗੀ ਹੈ। ਮੈਂ ਰੱਬ ਦੀ ਵਡਿਆਈ ਕਰਾਂਗਾ ਜਿਹਨੇ ਮੈਨੂੰ ਨਸੀਹਤ ਦਿੱਤੀ ਹੈ, ਬਲਕਿ ਮੇਰਾ ਦਿਲ ਰਾਤ ਨੂੰ ਮੇਰੀ ਤਰਬੀਅਤ ਕਰਦਾ ਹੈ। ਮੈਂ ਰੱਬ ਨੂੰ ਹਮੇਸ਼ਾ ਆਪਣੇ ਸਾਹਮਣੇ ਰੱਖਿਆ ਹੈ, ਕਿਉਂਕਿ ਉਹ ਮੇਰੇ ਸੱਜੇ ਹੱਥ ਹੈ, ਇਸ ਲਈ ਮੈਨੂੰ ਜੁੰਬਸ਼ ਨਾ ਹੋਵੇਗੀ। ਇਸੇ ਪਾਰੋਂ ਮੇਰਾ ਦਿਲ ਖੁਸ਼ ਅਤੇ ਮੇਰੀ ਰੂਹ ਸ਼ਾਦਮਾਨ ਹੈ, ਮੇਰਾ ਬਦਨ ਵੀ ਅਮਨੋ ਅਮਾਨ ਵਿੱਚ ਰਹੇਗਾ, ਕਿਉਂਕਿ ਤੂੰ ਮੇਰੀ ਜਿੰਦ ਨੂੰ ਨਾ ਪਾਤਾਲ ਵਿੱਚ ਰਹਿਣ ਦੇਵੇਂਗਾ, ਨਾ ਆਪਣੇ ਮਕਦਸ ਨੂੰ ਸੜਨ ਦੇਵੇਂਗਾ। ਤੂੰ ਮੈਨੂੰ ਹਯਾਤੀ ਦੀ ਰਾਹ ਵਿਖਾਵੇਂਗਾ, ਤੇਰੇ ਹਜ਼ੂਰ ਵਿੱਚ ਕਾਮਲ ਸ਼ਾਦਮਾਨੀ ਹੈ, ਤੇਰੇ ਸੱਜੇ ਹੱਥ ਵਿੱਚ ਹਮੇਸ਼ਾ ਦੀ ਖੁਸ਼ੀ ਹੈ। ਜ਼ਬੂਰ, ਯਕੀਨਨ ਭਲਿਆਈ ਅਤੇ ਰਹਿਮਤ ਸਾਰੀ ਉਮਰ ਮੇਰੇ ਨਾਲ ਨਾਲ ਰਹਿਣਗੀਆਂ ਅਤੇ ਮੈਂ ਹਮੇਸ਼ਾ ਰੱਬ ਦੇ ਘਰ ਵਿੱਚ ਸਕੂਨ ਕਰਾਂਗਾ। ਸਲਾਤੀਨ ਅਤੇ ਏਲੀਆ ਤਿਸ਼ਬੀ ਨੇ, ਜਿਹੜਾ ਜਲਾਦ ਦੇ ਪਰਦੇਸੀਆਂ ਵਿੱਚੋਂ ਸੀ, ਅਖੀਬ ਨੂੰ ਆਖਿਆ ਭਈ ਖੁਦਾਵੰਦ ਇਸਰਾਇਲ ਦੇ ਰੱਬ ਦੀ ਹਯਾਤੀ ਦੀ ਕਸਮ, ਜਿਹਦੇ ਸਾਹਮਣੇ ਮੈਂ ਖੜਾ ਵਾਂ, ਇਹਨਾਂ ਵਰਿਆਂ ਵਿੱਚ ਨਾ ਤਰੇਲ ਪਏਗੀ ਨਾ ਮੀਂਹ ਵਰੇਗਾ ਜਦੋਂ ਤੀਕਰ ਮੈਂ ਨਾ ਆਖਾਂ। ਅਤੇ ਖੁਦਾਵੰਦ ਦਾ ਇਹ ਕਲਾਮ ਉਹਦੇ ਉੱਤੇ ਨਾਜ਼ਲ ਹੋਇਆ ਭਈ ਉੱਠ ਅਤੇ ਸੈਦਾ ਦੀ ਸਰਪਤ ਨੂੰ ਜਾ ਅਤੇ ਉੱਥੇ ਹੀ ਰਹਿ, ਵੇਖ ਮੈਂ ਇੱਕ ਬੇਵਾ ਨੂੰ ਹੁਕਮ ਦਿੱਤਾ ਹੈ ਭਈ ਤੇਰੀ ਪਰਵਰਿਸ਼ ਕਰੇ। ਅਤੇ ਉਹ ਉੱਠ ਕੇ ਸਰਪਤ ਨੂੰ ਗਿਆ ਅਤੇ ਜਦੋਂ ਉਹ ਸ਼ਹਿਰ ਦੇ ਫਾਟਕ ਉੱਤੇ ਅਪੜਿਆ ਅਤੇ ਵੇਖਿਆ ਭਈ ਇੱਕ ਬੇਵਾ ਉੱਥੇ ਲੱਕੜੀਆਂ ਇਕੱਠੀਆਂ ਕਰ ਰਹੀ ਹੈ। ਅਤੇ ਉਹਨੇ ਉਹਨੂੰ ਆਵਾਜ਼ ਦੇ ਕੇ ਬੁਲਾਇਆ ਅਤੇ ਆਖਿਆ, ਮੈਨੂੰ ਥੋੜ੍ਹਾ ਜਿਹਾ ਪਾਣੀ ਕਿਸੇ ਭਾਂਡੇ ਵਿੱਚ ਲਿਆ ਕੇ ਦੇ ਕਿ ਮੈਂ ਪੀਵਾਂ। ਅਤੇ ਜਦੋਂ ਉਹ ਜਾਣ ਲੱਗੀ ਤਾਂ ਉਹਨੇ ਬੁਲਾ ਕੇ ਆਖਿਆ, ਭਈ ਆਪਣੇ ਹੱਥ ਵਿੱਚ ਇੱਕ ਟੁਕੜਾ ਰੋਟੀ ਵੀ ਮੇਰੇ ਲਈ ਲੈਂਦੀ ਆਈ। ਉਹਨੇ ਆਖਿਆ, ਭਈ ਖੁਦਾਵੰਦ ਤੇਰੇ ਰੱਬ ਦੀ ਹਯਾਤੀ ਦੀ ਕਸਮ, ਮੇਰੇ ਕੋਲ ਰੋਟੀ ਨਹੀਂ ਹੈ, ਬਸ ਇੱਕ ਮੁੱਠ ਜਿੰਨਾ ਆਟਾ ਇੱਕ ਮਟਕੇ ਵਿੱਚ ਅਤੇ ਥੋੜ੍ਹਾ ਜਿਹਾ ਤੇਲ ਇੱਕ ਕੁੱਪੀ ਵਿੱਚ ਹੈ। ਅਤੇ ਵੇਖ ਮੈਂ ਲੱਕੜੀਆਂ ਇਕੱਠੀਆਂ ਕਰ ਰਹੀ ਹਾਂ, ਭਈ ਜਾ ਕੇ ਘਰ ਆਪਣੇ ਲਈ ਅਤੇ ਆਪਣੇ ਮੁੰਡੇ ਲਈ ਇਹ ਪਕਾਵਾਂ ਅਤੇ ਅਸੀਂ ਖਾਈਏ ਅਤੇ ਫਿਰ ਮਰ ਜਾਈਏ। ਅਤੇ ਏਲੀਆ ਨੇ ਉਹਨੂੰ ਆਖਿਆ, ਭਈ ਡਰਨਾ, ਜਾ ਅਤੇ ਜਿਵੇਂ ਆਖਦੀ ਏ ਕਰ, ਪਰ ਪਹਿਲਾਂ ਮੇਰੇ ਲਈ ਇੱਕ ਟਿੱਕੀ ਉਹਦੇ ਵਿੱਚੋਂ ਬਣਾ ਕੇ ਮੇਰੇ ਕੋਲ ਲਿਆ, ਉਹਦੇ ਬਾਅਦੋਂ ਆਪਣੇ ਅਤੇ ਆਪਣੇ ਪੁੱਤਰ ਲਈ ਬਣਾ ਲਵੀਂ। ਕਿਉਂਕਿ ਖੁਦਾਵੰਦ ਇਸਰਾਇਲ ਦਾ ਰੱਬ ਇਹ ਆਖਦਾ ਏ ਭਈ ਉਸ ਦਿਨ ਤੀਕਰ ਜਦੋਂ ਤੀਕਰ ਰੱਬ ਧਰਤੀ ਉੱਤੇ ਮੀਂਹ ਨਾ ਵਰਾਵੇ, ਨਾ ਤੇ ਤੇਰਾ ਆਟੇ ਵਾਲਾ ਮਟਕਾ ਖਾਲੀ ਹੋਵੇਗਾ ਅਤੇ ਨਾ ਹੀ ਤੇਲ ਦੀ ਕੁੱਪੀ ਕਦੀ ਮੁੱਕੇਗੀ। ਅਤੇ ਉਹਨੇ ਜਾ ਕੇ ਏਲੀਆ ਦੇ ਅੱਖਾਂ ਉੱਤੇ ਕੀਤਾ ਅਤੇ ਇਹ ਅਤੇ ਉਹਦਾ ਸਾਰਾ ਖਾਣ ਵਾਧਾ ਕਈ ਦਿਨਾਂ ਤੀਕਰ ਖਾਂਦੇ ਰਹੇ। ਉਹਨਾਂ ਗੱਲਾਂ ਤੋਂ ਬਾਅਦ ਉਸ ਬੁੱਢੀ ਦਾ ਪੁੱਤਰ ਜਿਹੜੀ ਉਸ ਘਰ ਦੀ ਮਾਲਕ ਸੀ ਬਿਮਾਰ ਹੋ ਗਿਆ ਅਤੇ ਉਹਦੀ ਬਿਮਾਰੀ ਅਜਿਹੀ ਸਖਤ ਹੋ ਗਈ ਵੀ ਉਹਦੇ ਸਾਹ ਬਾਕੀ ਨਾ ਰਹੇ ਅਤੇ ਉਹ ਏਲੀਆਂ ਨੂੰ ਆਖਣ ਲੱਗੀ ਵੀ ਐ ਰੱਬ ਦੇ ਬੰਦੇ ਮੈਨੂੰ ਤੇਰੇ ਨਾਲ ਕੀ, ਤੂੰ ਮੇਰੇ ਪੁੱਤਰ ਨੂੰ ਮਾਰ ਦੇ। ਉਹਨੇ ਆਖਿਆ ਆਪਣਾ ਪੁੱਤਰ ਮੈਨੂੰ ਦੇ ਅਤੇ ਉਹ ਉਹਨੂੰ ਉਹਦੀ ਝੋਲੀ ਵਿੱਚੋਂ ਲੈ ਕੇ ਉਹਨੂੰ ਉਤਲੇ ਕਮਰੇ ਵਿੱਚ ਜਿੱਥੇ ਉਹ ਰਹਿੰਦਾ ਸੀ ਲੈ ਗਿਆ ਅਤੇ ਉਹਨੂੰ ਪਲੰਗ ਉੱਤੇ ਲੰਮੇ ਪਾਇਆ ਅਤੇ ਉਹਨੇ ਰੱਬ ਅੱਗੇ ਫਰਿਆਦ ਕੀਤੀ ਅਤੇ ਆਖਿਆ ਐ ਖੁਦਾਵੰਦ ਮੇਰੇ ਰੱਬ, ਮੈਂ ਤੇਰੀ ਮਿੰਨਤ ਕਰਦਾ ਵਾਂ ਭਈ ਇਸ ਮੁੰਡੇ ਦੀ ਜਾਨ ਉਹਦੇ ਵਿੱਚ ਫਿਰ ਆ ਜਾਵੇ। ਅਤੇ ਖੁਦਾਵੰਦ ਨੇ ਏਲੀਆ ਦੀ ਫਰਿਆਦ ਸੁਣੀ ਅਤੇ ਉਸ ਮੁੰਡੇ ਦੀ ਜਾਨ ਫਿਰ ਉਹਦੇ ਵਿੱਚ ਆ ਗਈ ਅਤੇ ਉਹ ਜੀ ਉੱਠਿਆ। ਅਯੂਬ, ਜੇ ਤੇਰੇ ਹੱਥ ਵਿੱਚ ਬਦਕਾਰੀ ਹੋਵੇ ਤਾਂ ਤੂੰ ਉਹਨੂੰ ਦੂਰ ਕਰ ਅਤੇ ਨਾਰਾਜ਼ਗੀ ਨੂੰ ਆਪਣੇ ਡੇਰਿਆਂ ਵਿੱਚ ਰਹਿਣ ਨਾ ਦੇ। ਉਦੋਂ ਲਾਜ਼ਮੀ ਤੂੰ ਆਪਣਾ ਮੂੰਹ ਬੇਦਾਗ ਚੁੱਕੇਗਾ, ਬਲਕਿ ਤੂੰ ਸਾਬਤ ਕਦਮ ਹੋ ਜਾਵੇਂਗਾ ਅਤੇ ਡਰੇਂਗਾ ਨਹੀਂ, ਕਿਉਂ ਜੇ ਤੂੰ ਆਪਣੀ ਖਸਤਾ ਹਾਲਤ ਨੂੰ ਭੁੱਲ ਜਾਵੇਂਗਾ, ਤੂੰ ਉਹਨੂੰ ਉਸ ਪਾਣੀ ਵਾਂਗਰ ਯਾਦ ਕਰੇਂਗਾ ਜਿਹੜਾ ਵਗ ਗਿਆ ਹੋਵੇ, ਅਤੇ ਤੇਰੀ ਹਯਾਤੀ ਦੁਪਹਿਰ ਤੋਂ ਬਹੁਤੀ ਰੌਸ਼ਨ ਹੋਵੇਗੀ ਅਤੇ ਜੇ ਹਨੇਰਾ ਹੋਵੇ ਤਾਂ ਉਹ ਸਵੇਰ ਵਾਂਗਰ ਹੋਵੇਗਾ, ਅਤੇ ਤੂੰ ਮੁਤਮਿਨ ਰਵੇਂਗਾ, ਕਿਉਂ ਜੇ ਆਸ ਹੋਵੇਗੀ ਅਤੇ ਆਪਣੇ ਆਲੇ ਦੁਆਲੇ ਵੇਖ ਵੇਖ ਕੇ ਸਲਾਮਤੀ ਨਾਲ ਸਕੂਨ ਕਰੇਗਾ, ਅਤੇ ਤੂੰ ਲੰਮੇ ਪੈ ਜਾਵੇਂਗਾ ਅਤੇ ਕੋਈ ਤੈਨੂੰ ਡਰਾਏਗਾ ਨਹੀਂ, ਬਲਕਿ ਬਥੇਰੇ ਤੈਥੋਂ ਫਰਿਆਦ ਕਰਨਗੇ। ਯਸਾਇਆ, ਉਹਨਾਂ ਦਿਨਾਂ ਵਿੱਚ ਹੀ ਇੰਜ ਹੋਇਆ ਭਈ ਹਿਜ਼ਕੀਆ ਅਜਿਹਾ ਬਿਮਾਰ ਹੋ ਗਿਆ ਭਈ ਮਰਨ ਵਾਲਾ ਹੀ ਹੋ ਗਿਆ, ਅਤੇ ਯਸਾਇਆ ਨਬੀ ਆਮੋਸ ਦੇ ਪੁੱਤਰ ਨੇ ਉਹਦੇ ਕੋਲ ਆ ਕੇ ਉਹਨੂੰ ਆਖਿਆ ਭਈ ਖੁਦਾਵੰਦ ਆਖਦਾ ਹੈ ਭਈ ਆਪਣੇ ਘਰ ਦਾ ਸਾਰਾ ਇੰਤਜ਼ਾਮ ਕਰ ਦੇ, ਕਿਉਂ ਜੇ ਤੂੰ ਮਰ ਜਾਵੇਂਗਾ ਤਾਂ ਬਚਣ ਵਾਲਾ ਨਹੀਂ। ਤਦ ਹਿਜ਼ਕੀਆ ਨੇ ਆਪਣਾ ਮੂੰਹ ਕੰਧ ਵੱਲ ਕੀਤਾ ਅਤੇ ਖੁਦਾਵੰਦ ਤੋਂ ਦੁਆ ਕੀਤੀ ਅਤੇ ਆਖਿਆ ਐ ਖੁਦਾਵੰਦ, ਮੈਂ ਤੇਰੀ ਮਿੰਨਤ ਕਰਦਾ ਵਾਂ, ਯਾਦ ਕਰ ਭਈ ਮੈਂ ਤੇਰੇ ਸਾਹਮਣੇ ਸੱਚਿਆਈ ਅਤੇ ਪੂਰੇ ਦਿਲ ਨਾਲ ਟੋਰਦਾ ਰਿਹਾ ਵਾਂ, ਅਤੇ ਜੋ ਤੇਰੀ ਨਜ਼ਰ ਵਿੱਚ ਚੰਗਾ ਹੈ ਉਹ ਹੀ ਕੀਤਾ। ਅਤੇ ਹਿਜ਼ਕੀਆ ਬਹੁਤ ਉੱਚੀ ਉੱਚੀ ਰੋਇਆ। ਤਦ ਖੁਦਾਵੰਦ ਦਾ ਇਹ ਕਲਾਮ ਯਸਾਇਆ ਉੱਤੇ ਨਾਜ਼ਲ ਹੋਇਆ, ਭਈ ਜਾ ਅਤੇ ਹਿਜ਼ਕੀਆ ਨੂੰ ਆਖ ਭਈ ਖੁਦਾਵੰਦ ਤੇਰੇ ਪਿਓ ਦਾਊਦ ਦਾ ਰੱਬ ਇੰਜ ਆਖਦਾ ਹੈ ਭਈ ਮੈਂ ਤੇਰੀ ਦੁਆ ਸੁਣੀ, ਮੈਂ ਤੇਰੇ ਅਥਰੂ ਵੇਖੇ, ਇਸ ਲਈ ਵੇਖ ਮੈਂ ਤੇਰੀ ਉਮਰ 15 ਵਰੇ ਵਧਾ ਦੇਵਾਂਗਾ। ਯਹੂਦਾ ਦੇ ਬਾਦਸ਼ਾਹ ਹਿਜ਼ਕੀਆ ਦਾ ਲਿਖਿਆ ਹੋਇਆ ਜਦ ਉਹ ਬਿਮਾਰ ਸੀ ਅਤੇ ਆਪਣੀ ਬਿਮਾਰੀ ਤੋਂ ਠੀਕ ਹੋਇਆ, ਮੇਰਾ ਘਰ ਉੱਜੜ ਗਿਆ ਅਤੇ ਗਡਰੀਏ ਦੇ ਖੈਮੇ ਵਾਂਗਰ ਮੈਥੋਂ ਦੂਰ ਕਰ ਦਿੱਤਾ ਗਿਆ। ਐ ਖੁਦਾਵੰਦ, ਇਹਨਾਂ ਸ਼ਾਵਾਂ ਨਾਲ ਹੀ ਇਨਸਾਨ ਦੀ ਹਯਾਤੀ ਏ ਅਤੇ ਇਹਨਾਂ ਵਿੱਚ ਹੀ ਮੇਰੀ ਰੂਹ ਦੀ ਹਯਾਤ ਏ, ਇਸ ਲਈ ਤੂੰ ਹੀ ਸ਼ਿਫਾ ਦੇ ਅਤੇ ਮੈਨੂੰ ਜਿਉਂਦਾ ਰੱਖ, ਇਸ ਲਈ ਭਈ ਪਾਤਾਲ ਤੇਰੀ ਵਡਿਆਈ ਨਹੀਂ ਕਰ ਸਕਦਾ ਅਤੇ ਮੌਤ ਨਾਲ ਤੇਰੀ ਹਮਦ ਨਹੀਂ ਹੋ ਸਕਦੀ। ਉਹ ਜਿਹੜੇ ਕਬਰ ਵਿੱਚ ਉਤਰਨ ਵਾਲੇ ਨੇ ਤੇਰੀ ਸੱਚਿਆਈ ਦੇ ਉਮੀਦਵਾਰ ਨਹੀਂ ਹੋ ਸਕਦੇ। ਜਿਉਂਦਾ, ਹਾਂ ਜਿਉਂਦਾ ਬੰਦਾ ਹੀ ਤੇਰੀ ਵਡਿਆਈ ਕਰੇਗਾ, ਜਿਵੇਂ ਅੱਜ ਦੇ ਦਿਨ ਮੈਂ ਕਰਦਾ ਵਾਂ। ਪਿਓ ਆਪਣੀ ਔਲਾਦ ਨੂੰ ਤੇਰੀ ਸੱਚਿਆਈ ਦੀ ਖਬਰ ਦੇਵੇਗਾ। ਮੱਤੀ, ਅਤੇ ਯਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਅਤੇ ਉਹਨਾਂ ਦੇ ਇਬਾਦਤ ਖਾਨਿਆਂ ਵਿੱਚ ਤਾਲੀਮ ਦਿੰਦਾ ਅਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮਨਾਦੀ ਕਰਦਾ ਅਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਅਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਮੱਤੀ, ਉਹ ਉਸ ਜਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ ਅਤੇ ਜਦ ਬੈਠ ਗਿਆ ਅਤੇ ਉਹਦੇ ਚੇਲੇ ਉਹਦੇ ਕੋਲ ਆਏ ਅਤੇ ਉਹ ਆਪਣੀ ਜ਼ੁਬਾਨ ਖੋਲ੍ਹ ਕੇ ਉਹਨਾਂ ਨੂੰ ਇੰਜ ਤਾਲੀਮ ਦੇਣ ਲੱਗਿਆ। ਯੂਹੰਨਾ, ਯਸੂ ਨੇ ਫਿਰ ਉਹਨਾਂ ਦੇ ਨਾਲ ਗੱਲ ਕਰਦੇ ਹੋਏ ਆਖਿਆ ਭਈ ਜੱਗ ਦੀ ਲੋ ਮੈਂ ਵਾਂ, ਜਿਹੜਾ ਮੇਰੇ ਮਗਰ ਟੁਰੇਗਾ ਉਹ ਹਨੇਰੇ ਵਿੱਚ ਨਹੀਂ ਬਲਕਿ ਹਯਾਤੀ ਦੀ ਲੋ ਪਾਵੇਗਾ। ਤਸਲੀਮ ਕਿਉਂ? ਕਿਉਂ ਜੇ ਹੁਣ ਜੇ ਤੁਸੀਂ ਖੁਦਾਵੰਦ ਵਿੱਚ ਕਾਇਮ ਹੋ ਤੇ ਅਸੀਂ ਜ਼ਿੰਦਾ ਵਾਂ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ, ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਭਈ ਹਯਾਤੀ ਰੱਬ ਏ ਅਤੇ ਇਹ ਭਈ ਰੱਬ ਕਾਦਰ ਮੁਤਲਕ ਏ। ਬਸ਼ਰ ਜਦੋਂ ਤੀਕਰ ਇਹ ਨਹੀਂ ਸਿੱਖਦਾ ਭਈ ਰੱਬ ਹੀ ਵਾਹਦ ਹਯਾਤੀ ਏ, ਉਹ ਗਲਤੀ ਦੇ ਆਰਜ਼ੀ ਮਲਬੇ, ਪਾਪ, ਬਿਮਾਰੀ ਅਤੇ ਮੌਤ ਦੇ ਅਕੀਦੇ ਵਿੱਚੋਂ ਕਦੀ ਬਾਹਰ ਨਹੀਂ ਆ ਸਕਦਾ। ਬਦਨ ਵਿੱਚ ਹਯਾਤੀ ਅਤੇ ਅਹਿਸਾਸ ਇਸ ਸਮਝ ਨਾਲ ਫਤਿਹ ਕੀਤੇ ਜਾਂਦੇ ਨੇ ਜਿਹੜੀ ਇਨਸਾਨ ਨੂੰ ਰੱਬ ਦੀ ਛਵੀ ਬਣਾਉਂਦੀ ਏ, ਫਿਰ ਰੂਹ ਬਦਨ ਉੱਤੇ ਫਤਿਹਮੰਦ ਹੋਵੇਗੀ। ਹਸਤੀ ਪਾਕਬਾਜ਼ੀ, ਹਮਾਂਗੀ ਤੇ ਲਫਾਨੀਅਤ ਏ। ਇਹ ਪਹਿਲੇ ਤੋਂ ਹੀ ਸਾਬਤ ਹੋ ਗਿਆ ਹੈ ਵੀ ਇਹਦਾ ਇਲਮ ਹਾਲਾਂਕਿ ਮਾਮੂਲੀ ਦਰਜੇ ਉੱਤੇ ਵੀ ਇਨਸਾਨਾਂ ਦੇ ਬਦਨੀ ਅਤੇ ਇਖਲਾਕੀ ਮਿਆਰ ਨੂੰ ਉੱਚਾ ਕਰੇਗਾ, ਉਮਰ ਦੀ ਲੰਬਾਈ ਵਧਾਵੇਗਾ, ਕਿਰਦਾਰ ਨੂੰ ਪਾਕ ਅਤੇ ਉੱਚਾ ਕਰੇਗਾ। ਲਾਮਹਿਦੂਦ ਕਦੀ ਸ਼ੁਰੂ ਨਹੀਂ ਹੋਇਆ ਅਤੇ ਨਾ ਇਹ ਕਦੀ ਖਤਮ ਹੋਵੇਗਾ। ਸਿਆਣ ਅਤੇ ਇਹਦੀਆਂ ਸ਼ਕਲਾਂ ਕਦੀ ਫਨਾ ਨਹੀਂ ਹੋ ਸਕਦੀਆਂ। ਇਨਸਾਨ ਬੁਰਿਆਈ ਅਤੇ ਚੰਗਿਆਈ, ਖੁਸ਼ੀ ਅਤੇ ਦੁੱਖ, ਬਿਮਾਰੀ ਅਤੇ ਸਿਹਤ, ਹਯਾਤੀ ਅਤੇ ਮੌਤ ਵਿੱਚ ਝੂਲਦਾ ਹੋਇਆ ਪੈਂਡੂਲਮ ਨਹੀਂ ਹੈ। ਹਯਾਤੀ ਅਤੇ ਉਹਦੀਆਂ ਤਾਕਤਾਂ ਨੂੰ ਕੈਲੰਡਰਾਂ ਨਾਲ ਨਹੀਂ ਨਾਪਿਆ ਜਾਂਦਾ। ਕਾਮਲ ਅਤੇ ਲਾਫਾਨੀ ਆਪਣੇ ਬਣਾਉਣ ਵਾਲੇ ਦੀ ਹਮੇਸ਼ਾ ਦੀ ਸ਼ਬੀਨ ਹੈ। ਸ਼ਮਸੀ ਵਰੇ ਦੇ ਮੁਤਾਬਕ ਉਮਰ ਦੀ ਦਰਾਜ਼ੀ ਜਵਾਨੀ ਖੋਹ ਲੈਂਦੀ ਅਤੇ ਉਮਰ ਨੂੰ ਬਦਸੂਰਤੀ ਫਰਾਹਮ ਕਰਦੀ ਏ। ਸੱਚਿਆਈ ਅਤੇ ਅਸਲੀਅਤ ਦਾ ਮਨਵਰ ਸੂਰਜ ਹਸਤੀ ਦੇ ਨਾਲ ਵਜੂਦੀਅਤ ਰੱਖਦਾ ਏ। ਜਵਾਨ ਮਰਦੀ ਇਹਦੀ ਅਬਦੀ ਦੁਪਹਿਰ ਏ, ਜਿਹੜੀ ਡੁੱਬਦੇ ਹੋਏ ਸੂਰਜ ਦੇ ਨਾਲ ਧੀਮੀ ਹੁੰਦੀ ਜਾਂਦੀ ਏ। ਬਦਨੀ ਅਤੇ ਮਾਦੀ ਵਾਂਗਰ ਖੂਬਸੂਰਤੀ ਦਾ ਆਰਜ਼ੀ ਫਹਿਮ ਧੁੰਦਲਾ ਹੁੰਦਾ ਜਾਂਦਾ ਏ। ਰੋਸ਼ਨ ਅਤੇ ਨਾਕਾਬਲੇ ਤਸਖੀਰ ਤਾਰੀਫਾਂ ਦੇ ਨਾਲ ਰੂਹ ਦੇ ਨੂਰ ਨੂੰ ਮਸਰੂਰ ਫਹਿਮ ਉੱਤੇ ਤਲੂ ਹੋਣਾ ਚਾਹੀਦਾ ਏ। ਉਮਰਾਂ ਨੂੰ ਕਦੀ ਖਾਤਰ ਵਿੱਚ ਨਾ ਲਿਆਓ। ਤਾਰੀਖੀ ਅਦਾਦੋਸ਼ੁਮਾਰ ਹਮੇਸ਼ਾ ਦੀ ਵਸਤ ਦਾ ਹਿੱਸਾ ਨਹੀਂ ਹੈ। ਪੈਦਾਇਸ਼ ਅਤੇ ਮੌਤ ਦੇ ਔਕਾਤਕਾਰ ਮਰਦਾਨਗੀ ਅਤੇ ਨਸਵਾਨੀਅਤ ਦੇ ਖਿਲਾਫ ਬਹੁਤ ਵੱਡੀਆਂ ਸਾਜ਼ਿਸ਼ਾਂ ਨੇ। ਉਹ ਸਭ ਕੁਝ ਜੋ ਚੰਗਾ ਏ ਅਤੇ ਸੋਹਣਾ ਏ, ਉਹਨੂੰ ਨਵੇਂਪਨ ਅਤੇ ਹੱਦ ਵਿੱਚ ਕਰਨ ਦੀ ਗਲਤੀ ਦੇ ਸਵਾ ਇਨਸਾਨ 60 ਵਰਿਆਂ ਦੀ ਹਯਾਤੀ ਦਾ ਬਹੁਤਾ ਮਜ਼ਾ ਲਵੇਗਾ ਅਤੇ ਫਿਰ ਵੀ ਆਪਣੀ ਜ਼ਿਹਨੀ ਤਾਕਤ, ਤਾਜ਼ਗੀ ਅਤੇ ਵਾਅਦੇ ਨੂੰ ਕਾਇਮ ਰੱਖੇਗਾ। ਲਫਾਨੀ ਹੁਕਮਰਾਨ ਦੇ ਹੇਠਾਂ ਇਨਸਾਨ ਹਮੇਸ਼ਾ ਸੋਹਣਾ ਅਤੇ ਵੱਡਾ ਹੁੰਦਾ ਏ। ਹਰ ਆਉਣ ਵਾਲਾ ਸਾਲ ਸਿਆਣ, ਖੂਬਸੂਰਤੀ ਅਤੇ ਪਾਕਿਜ਼ਗੀ ਨੂੰ ਸਾਹਮਣੇ ਲਿਆਉਂਦਾ ਏ। ਹਯਾਤੀ ਹਮੇਸ਼ਾ ਦੀ ਏ, ਸਾਨੂੰ ਇਹ ਲੱਭਣੀ ਚਾਹੀਦੀ ਏ ਅਤੇ ਇਹਦੇ ਤੋਂ ਇਜ਼ਹਾਰ ਨੂੰ ਸ਼ੁਰੂ ਕਰਨਾ ਚਾਹੀਦਾ ਏ। ਹਯਾਤੀ ਅਤੇ ਚੰਗਿਆਈ ਲਾਫਾਨੀ ਨੇ ਅਤੇ ਆਓ ਅਸੀਂ ਵਜੂਦੀਅਤ ਦੇ ਬਾਰੇ ਆਪਣੇ ਖਿਆਲਾਂ ਨੂੰ ਉਮਰ ਅਤੇ ਖੌਫ ਦੀ ਬਜਾਏ ਪਿਆਰ, ਤਾਜ਼ਗੀ ਅਤੇ ਲਗਾਤਾਰੀ ਦੇ ਨਾਲ ਬਣਾਈਏ। ਖੂਬਸੂਰਤੀ ਇਹਦੇ ਨਾਲ ਨਾਲ ਸੱਚਿਆਈ ਵੀ ਹਮੇਸ਼ਾ ਦੇ ਨੇ। ਪਰ ਮਾਦੀ ਸ਼ੈਵਾਂ ਦੀ ਖੂਬਸੂਰਤੀ ਫਾਨੀ ਯਕੀਨ ਵਾਂਗਰ ਧੁੰਦਲਾਉਂਦਿਆਂ ਅਤੇ ਆਰਜ਼ੀ ਹੁੰਦਿਆਂ ਹੋਏ ਮੁੱਕ ਜਾਂਦੀ ਏ। ਰਿਵਾਜ, ਤਾਲੀਮ ਅਤੇ ਫੈਸ਼ਨ ਇਨਸਾਨਾਂ ਦੇ ਆਰਜ਼ੀ ਮਿਆਰ ਬਣਾਉਂਦੇ ਨੇ। ਲਾਫਾਨੀਅਤ ਉਮਰ ਅਤੇ ਫਨਾ ਪਜ਼ੀਰੀ ਤੋਂ ਬਚਦਿਆਂ ਹੋਏ ਆਪਣਾ ਜਲਾਲ ਆਪ ਯਾਨੀ ਰੂਹ ਦੀ ਚਮਕ ਰੱਖਦੀ ਏ। ਗੈਰ ਫਾਨੀ ਬੰਦੇ ਅਤੇ ਬੁੱਢੀਆਂ ਰੂਹਾਨੀ ਹਿੱਸ ਦਾ ਨਮੂਨਾ ਹੁੰਦੇ ਨੇ, ਜਿਹੜੇ ਕਾਮਲ ਸਿਆਣ ਨਾਲ ਅਤੇ ਪਾਕਿਜ਼ਗੀ ਦੇ ਉਹਨਾਂ ਉੱਚਿਆਂ ਨਜ਼ਰੀਆਂ ਦਾ ਪਰਛਾਵਾਂ ਹੋਣ ਨਾਲ ਬਣਾਏ ਜਾਂਦੇ ਨੇ, ਜਿਹੜੇ ਮਾਦੀ ਹਿੱਸ ਤੋਂ ਉੱਚੇ ਹੁੰਦੇ ਨੇ। ਖੁਸ਼ ਮਿਜ਼ਾਜੀ ਅਤੇ ਫਜ਼ਲ ਮਾਦੇ ਤੋਂ ਆਜ਼ਾਦ ਨੇ। ਇਨਸਾਨੀ ਸਮਝ ਵਿੱਚ ਆਉਣ ਤੋਂ ਪਹਿਲਾਂ ਹਸਤੀ ਵਿੱਚ ਇਹਦੀਆਂ ਆਪਣੀਆਂ ਖਸਲਤਾਂ ਪਾਈਆਂ ਜਾਂਦੀਆਂ ਨੇ। ਖੂਬਸੂਰਤੀ ਹਯਾਤੀ ਦੀ ਇੱਕ ਸ਼ੈ ਏ, ਜਿਹੜੀ ਹਮੇਸ਼ਾ ਤੋਂ ਅਬਦੀ ਸਿਆਣ ਵਿੱਚ ਵੱਸਦੀ ਏ ਅਤੇ ਇਹ ਇਜ਼ਹਾਰ ਸੂਰਤ, ਖਾਕੇ ਅਤੇ ਰੰਗ ਵਿੱਚ ਉਹਦੀ ਨੇਕੀ ਦੀ, ਦਿਲਕਸ਼ੀ ਦੀ ਅਕਾਸੀ ਕਰਦੀ ਏ। ਇਹ ਪਿਆਰ ਹੀ ਏ ਜਿਹੜਾ ਫੁੱਲ ਵਿੱਚ ਹਜ਼ਾਰ ਰੰਗ ਭਰਦਾ, ਸੂਰਜ ਦੀ ਕਿਰਨ ਵਿੱਚ ਲੋਹ ਭਰਦਾ, ਬੱਦਲ ਉੱਤੇ ਖੂਬਸੂਰਤੀ ਦੀ ਕਮਾਨ ਦਾ ਨਿਸ਼ਾਨਾ ਬਣਦਾ, ਰਾਤ ਨੂੰ ਤਾਰਿਆਂ ਦੇ ਜ਼ੇਵਰਾਂ ਨਾਲ ਸਜਾਉਂਦਾ ਅਤੇ ਧਰਤੀ ਨੂੰ ਹੁਸਨ ਦਿੰਦਾ ਏ। ਕਿਸੇ ਬੰਦੇ ਦੇ ਜ਼ੇਵਰ ਹਸਤੀ ਦੀਆਂ ਉਹਨਾਂ ਦਿਲਕਸ਼ੀਆਂ ਦੇ ਸਾਹਮਣੇ ਬਹੁਤ ਕਮਤਰ ਮੁਤਬਾਦਲ ਨੇ, ਜਿਹੜੇ ਕਈ ਵੇਲਿਆਂ ਅਤੇ ਦੁਹਾਈਆਂ ਤੋਂ ਸ਼ਾਨਦਾਰ ਤੌਰ 'ਤੇ ਚਮਕ ਰਹੀਆਂ ਨੇ। ਖੂਬਸੂਰਤੀ ਦੀ ਤਰਕੀਬ ਇਹ ਵੀ ਘੱਟ ਭਰਮ ਅਤੇ ਬਹੁਤੀ ਰੂਹ ਸ਼ਾਮਲ ਹੋਵੇ, ਤਾਂ ਜੋ ਬਦਨ ਵਿੱਚ ਖੁਸ਼ੀ ਜਾਂ ਪੀੜ ਦੇ ਯਕੀਨ ਤੋਂ ਪਿੱਛਾ ਹਟ ਕੇ ਰੂਹਾਨੀ ਹਮਾਂਗੀ ਦੀ ਜਲਾਲੀ ਅਤੇ ਪੁਰਸਕੂਨ, ਨਾ ਵੰਡੀ ਜਾਣ ਵਾਲੀ ਆਜ਼ਾਦੀ ਵਿੱਚ ਬਦਲ ਜਾਵੇ। ਪਿਆਰ ਖੂਬਸੂਰਤੀ ਤੋਂ ਕਦੀ ਅੱਖ ਨਹੀਂ ਚੁਰਾਉਂਦਾ। ਇਹਦਾ ਚਮਕਣ ਵਾਲਾ ਹਲਕਾ ਇਹਦੇ ਮਕਸਦ ਉੱਤੇ ਮਰਕੂਜ਼ ਰਹਿੰਦਾ ਏ। ਕੋਈ ਬੰਦਾ ਹੈਰਾਨ ਹੁੰਦਾ ਏ ਵੀ ਇੱਕ ਦੋਸਤ ਕਦੀ ਘੱਟ ਸੋਹਣਾ ਵਿਖਾਲੀ ਨਹੀਂ ਦੇ ਸਕਦਾ। ਜਵਾਨੀ ਅਤੇ ਬਲੂਗਤ ਦੇ ਦਿਨਾਂ ਵਿੱਚ ਬੰਦਿਆਂ ਅਤੇ ਬੁੱਢੀਆਂ ਨੂੰ ਹਨੇਰੇ ਜਾਂ ਉਦਾਸੀ ਵਿੱਚ ਨਾਕਾਮ ਹੋਣ ਦੀ ਬਜਾਏ ਸਿਹਤ ਅਤੇ ਫਾਨੀਅਤ ਵਿੱਚ ਬਾਲਗ ਹੋਣਾ ਚਾਹੀਦਾ ਹੈ। ਲਾਫਾਨੀ ਸਿਆਣ ਸੋਚ ਦੀਆਂ ਸੋਹਣੀਆਂ ਤਸਵੀਰਾਂ ਮੁਹੱਈਆ ਕਰਦਿਆਂ ਹੋਏ ਅਤੇ ਫਹਿਮ ਦੇ ਉਹਨਾਂ ਵੈਰੀਆਂ ਨੂੰ ਫਨਾਹ ਕਰਦਿਆਂ ਹੋਏ, ਜਿਹੜੇ ਹਰ ਰੋਜ਼ ਇਹਨੂੰ ਕਬਰ ਦੇ ਨੇੜੇ ਲਿਜਾਂਦੇ ਨੇ, ਬਦਨ ਨੂੰ ਮਾਫੂਕੁਲ ਫਿਤਰੀ ਤਾਜ਼ਗੀ ਅਤੇ ਹੁਸਨ ਦੀ ਖੁਰਾਕ ਦਿੰਦੀ ਏ। ਮਸੀਹ ਵਾਂਗਰ ਹਯਾਤੀ ਅੱਜ, ਕੱਲ੍ਹ ਅਤੇ ਹਮੇਸ਼ਾ ਲਈ ਇੱਕੋ ਜਿਹੀ ਏ। ਤਨਜ਼ੀਮ ਅਤੇ ਵੇਲੇ ਦਾ ਹਯਾਤੀ ਨਾਲ ਕੋਈ ਤਾਲੁਕ ਨਹੀਂ ਏ। ਜੇ ਨਜ਼ਰ ਦਾ ਧੋਖਾ ਆਖਦਾ ਏ ਮੈਂ ਆਪਣੀ ਯਾਦਦਾਸ਼ਤ ਗਵਾ ਚੁੱਕਿਆ ਵਾਂ ਅਤੇ ਇਹਦੀ ਮੁਖਾਲਫਤ ਕਰੋ, ਸਿਆਣ ਦੀ ਕੋਈ ਸਲਾਹੀਅਤ ਮੁੱਕਦੀ ਨਹੀਂ। ਸਾਇੰਸ ਵਿੱਚ ਸਾਰੀ ਹਸਤੀ ਹਮੇਸ਼ਾ ਦੀ ਰੂਹਾਨੀ ਕਾਮਲ ਤੇ ਹਰ ਅਮਲ ਵਿੱਚ ਹਮਾਂਗੇ। ਇਨਸਾਨ ਦੀ ਨਜ਼ਰ, ਸੁਣਨਾ ਤੇ ਸਾਰੀਆਂ ਰੂਹਾਨੀ ਹਿੱਸਾਂ ਅਬਦੀ ਨੇ, ਉਹ ਗਵਾਚ ਨਹੀਂ ਸਕਦੀਆਂ। ਉਹਨਾਂ ਦੀ ਅਸਲੀਅਤ ਤੇ ਲਾਫਾਨੀਅਤ ਰੂਹ ਵਿੱਚ ਏ, ਨਾ ਭਈ ਮਾਦੇ ਵਿੱਚ ਏ, ਤੇ ਸਮਝਣ ਦੇ ਕਾਬਲ ਏ। ਇਸੇ ਤਰ੍ਹਾਂ ਉਹਨਾਂ ਦੀ ਮੁਸਤਕਿਲ ਮਿਜ਼ਾਜੀ ਵੀ। ਹਯਾਤੀ ਲਾਜ਼ਵਾਲ ਏ, ਹਯਾਤੀ ਇਨਸਾਨ ਦਾ ਅਸਲ ਤੇ ਨਿਉਂ ਏ। ਮੌਤ ਦੇ ਰਾਹੀਂ ਕਦੀ ਹਾਸਲ ਹੋਣ ਵਾਲੀ ਨਹੀਂ, ਬਲਕਿ ਇਹਦੇ ਤੋਂ ਪਹਿਲਾਂ ਤੇ ਬਾਅਦ ਵਿੱਚ, ਜਿਹਨੂੰ ਮੌਤ ਆਖਿਆ ਜਾਂਦਾ ਏ, ਸੱਚਾਈ ਉੱਤੇ ਟੋਰਦੇ ਰਹਿਣ ਨਾਲ ਹਾਸਲ ਹੁੰਦੀ ਏ। ਮਾਦੇ ਦੀ ਬਜਾਏ ਰੂਹਾਨੀ ਤੌਰ 'ਤੇ ਵੇਖਣ ਅਤੇ ਸੁਣਨ ਵਿੱਚ ਬਹੁਤੀ ਮਸੀਹਤ ਏ। ਜ਼ਿਹਨੀ ਸਲਾਹੀਅਤਾਂ ਦੇ ਗਵਾਚਣ ਦੀ ਬਜਾਏ ਉਹਨਾਂ ਦੀ ਮੁਸਤਕਿਲ ਮਸ਼ਕ ਵਿੱਚ ਬਹੁਤੀ ਸਾਇੰਸ ਮਿਲਦੀ ਏ। ਉਹ ਗਵਾਚ ਤਾਂ ਨਹੀਂ ਸਕਦੀ, ਪਰ ਸਿਆਣ ਹਮੇਸ਼ਾ ਤਿਕਰ ਰਹਿੰਦੀ ਏ। ਉਹਦੀ ਸਿਆਣ ਨੇ ਸਦੀਆਂ ਪਹਿਲਾਂ ਅੰਨੇ ਨੂੰ ਬਿਨਾਈ ਅਤੇ ਬੋਲੇ ਨੂੰ ਸੁਣਨ ਦੀ ਤਾਕਤ ਦਿੱਤੀ, ਅਤੇ ਇਹ ਇਹਨਾਂ ਮੌਜਿਆਂ ਨੂੰ ਦੁਹਰਾਏਗੀ। ਜਿਵੇਂ ਹੀ ਇਨਸਾਨ ਰੂਹ ਨੂੰ ਸਮਝਣਾ ਸ਼ੁਰੂ ਕਰਦੇ ਨੇ, ਉਹ ਇਹ ਇਮਾਨ ਰੱਖਣਾ ਛੱਡ ਦਿੰਦੇ ਨੇ ਵੀ ਰੱਬ ਦੇ ਇਲਾਵਾ ਵੀ ਕੋਈ ਅਸਲੀ ਵਜੂਦੀਅਤ ਏ। ਸਿਆਣ ਸਾਰੀਆਂ ਹਰਕਤਾਂ ਦਾ ਵਸੀਲਾ ਏ, ਅਤੇ ਇਹਦੇ ਲਗਾਤਾਰ ਤੇ ਹਮਾਹੰਗ ਅਮਲ ਨੂੰ ਪਰਖਣ ਜਾਂ ਇਹਦੇ ਉੱਤੇ ਮੁਜ਼ਾਹਮਤ ਕਰਨ ਵਾਲੀ ਕਿਸੇ ਤਰ੍ਹਾਂ ਦੀ ਸੁਸਤੀ ਨਹੀਂ ਪਾਈ ਜਾਂਦੀ। ਸਹੀਫੇ ਆਖਦੇ ਨੇ, ਖੁਦਾਵੰਦ ਦੀ ਉਡੀਕ ਕਰਨ ਵਾਲੇ ਦੌੜਨਗੇ ਅਤੇ ਨਾ ਥੱਕਣਗੇ, ਉਹ ਟੁਰਨਗੇ ਅਤੇ ਮਾਂਦਾ ਨਾ ਹੋਣਗੇ। ਥਕਾਵਟ ਦੇ ਵੇਲਿਆਂ ਉੱਤੇ ਲਫਜ਼ੀ ਤੌਰ 'ਤੇ ਲਾਗੂ ਕਰਦਿਆਂ ਹੋਏ, ਇਸ ਹਵਾਲੇ ਦੇ ਮਤਲਬ ਨੂੰ ਨਹੀਂ ਵਿਗਾੜਿਆ ਜਾਂਦਾ, ਕਿਉਂਕਿ ਇਖਲਾਕੀ ਅਤੇ ਬਦਨੀ ਆਪਣੇ ਆਪਣੇ ਨਤੀਜਿਆਂ ਵਿੱਚ ਇੱਕੋ ਜਿਹੇ ਹੁੰਦੇ ਨੇ। ਜਦ ਅਸੀਂ ਹਸਤੀ ਦੀ ਸੱਚਾਈ ਲਈ ਜਾਗ ਜਾਂਦੇ ਹਾਂ, ਤਾਂ ਸਾਰੀ ਬਿਮਾਰੀ, ਪੀੜ, ਕਮਜ਼ੋਰੀ, ਮਾਯੂਸੀ, ਦੁੱਖ, ਪਾਪ, ਮੌਤ ਅਜਨਬੀ ਹੋ ਜਾਣਗੇ ਅਤੇ ਫਾਨੀ ਸੁਪਨਾ ਹਮੇਸ਼ਾ ਲਈ ਬੰਦ ਹੋ ਜਾਵੇਗਾ। ਸਾਡੇ ਲਈ ਹਯਾਤੀ ਵਿੱਚ ਜਿੱਦਤ ਆਉਂਦੀ ਮਹਿਸੂਸ ਕਰਦਿਆਂ ਹੋਏ ਅਤੇ ਕਿਸੇ ਫਾਨੀ ਜਾਂ ਮਾਦੀ ਤਾਕਤ ਨੂੰ ਬਰਬਾਦੀ ਲਿਆਉਣ ਦੇ ਕਾਬਲ ਨਾ ਸਮਝਦਿਆਂ ਹੋਏ, ਆਓ ਰੂਹ ਦੀ ਤਾਕਤ ਨੂੰ ਮਹਿਸੂਸ ਕਰੀਏ। ਹਯਾਤੀ ਹਮੇਸ਼ਾ ਮਾਦੇ ਤੋਂ ਆਜ਼ਾਦ ਸੀ, ਹੈ ਅਤੇ ਹਮੇਸ਼ਾ ਰਹੇਗੀ, ਕਿਉਂਕਿ ਹਯਾਤੀ ਰੱਬ ਏ ਅਤੇ ਇਨਸਾਨ ਰੱਬ ਦਾ ਤਸੱਵਰ ਏ, ਜਿਹਨੂੰ ਮਾਦੇ ਨਹੀਂ ਬਲਕਿ ਰੂਹਾਨੀ ਤੌਰ 'ਤੇ ਬਣਾਇਆ ਗਿਆ ਸੀ, ਅਤੇ ਉਹਦੇ ਲਈ ਫਨਾ ਹੋਣ ਜਾਂ ਤਬਾਹ ਹੋਣ ਦੀ ਸ਼ਰਤ ਨਹੀਂ ਏ। ਜ਼ਬੂਰ ਦੇ ਲਿਖਾਰੀ ਨੇ ਆਖਿਆ, ਤੂੰ ਉਹਨੂੰ ਆਪਣੇ ਹੱਥ ਦੀਆਂ ਬਣੀਆਂ ਛਾਵਾਂ ਉੱਤੇ ਇਖਤਿਆਰ ਦਿੱਤਾ ਏ, ਤੂੰ ਸਭ ਕੁਝ ਉਹਦੇ ਪੈਰਾਂ ਹੇਠਾਂ ਕਰ ਦਿੱਤਾ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ, ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਅਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ, ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।